ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇ ਸਿਉ ਰਾਤੀ ਰਲੀਆਂ ਮਾਨੈ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇ ਸਿਉ ਰਾਤੀ ਰਲੀਆਂ ਮਾਨੈ ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹਿਲੀ ਮਹਿਲ ਨਾ ਪਾਵੈ ਫਿਰ ਪਛਤਾਵੈ ਜਬ ਰੈਣ ਬਿਹਾਵੈ ਕਰਮਹੀਨ ਮਨਮੁਖ ਦੁਖ ਪਾਵੈ ਬਿਨਉ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਬਿਨਉ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਹੀਂ ਜਾਨ ਜਾਇ ਕਸੁਰੂਪ ਰੇਖੰ ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ ਕਹਾਂ ਨਾਮ ਤਾਂ ਕੋ ਕਹਾਂ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ ਮੁਕੁਚਰੇ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ लखै बधरो सुनै जौ काल कृपा कराए अंधलखै बधरो सुनै जौ काल कृपा कराए। परम सन्मान आवर साहिबे कमाल बारगाहे इनायत के मालक कलयुगी जीवों के उद्धार करता साहिबे सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमई कदमां च विराजमान गुरु प्यारी साध संगत गुरुदेव जी दी महान इनायत दा सदका साडे सारयां दे सिर ते मरहमतमई रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है शुरुआत करन दा बल भी साहिब जियां ने नजरे इनायत करदिया साडे सारयां दे सिर ते मरहमतमई हथ रखदिया होया अनंत ब्रह्मंडा चों सब तो पावन स्थान रूहानीयत दे मरकज सचखंड श्री हरिमंदर साहिब विखे प्रदान किया है। साहिब जी दी अमृत बाणी श्री आसा की वार दे गाए बड़े प्रेम रस विच आपने सरवण किते ने फिर साहिब जी दे दर तों निवाजे हुए सेवकां द्वारा गुरु महिमा विच उचारण कीते सवाइयां दा पाठ सरवण कीता ते फिर साहिब जी दे दर तों प्राप्त हुए अज दे पवित्र महावाक श्री मुखवाक दा पाठ आपने सरवण कीता है। कुछ समा होर सदाए बारगा इना महाबोलां दी विचार राही मन गुरु चरणां नाल जुड़ सके एकाग्रता अदब ते आनंद दी दात झोली च पै सके। इसलिए जितने माता प्राता हाजरीन हाजरी पर रहे हो पेशतर दोहां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा शीश गुरु नानक देव जी दे श्री चरण कमलां ते टिकिआ है ते साहिब जीआं ने मेहर करिआ हथ ਸਾਡੇ ਸਾਰਿਆਂ ਦੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹਨਾਂ ਮਹਾਂਬੋਲਾਂ 'ਚ ਪੰਜਵੇਂ ਗੁਰੂ ਨਾਨਕ ਪ੍ਰਤੱਖ ਹਰ ਸਤਿਗੁਰੂ ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਰਸਨਾ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ ਬਲਕਿ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਐਸੀ ਅੰਮ੍ਰਿਤ ਧੁਨੀ ਜਿਨ੍ਹਾਂ ਦੇ ਕੰਠ ਤੋਂ ਸੁਣਾਈ ਪਈ ਹੈ साहिब कमाल श्री गुरु अर्जन देव पातशाह जी की मुबारक रसना तो प्राप्त होए ने, जिस विच साहिब फरमान करदे ने जो मरकजी बोल ने इस शब्द दे, सुन सखिए प्रभ मिलन निशानी, मन तन अरप तज लाज लोकानी। आप कहंदे हे सखी, ये संवाद रूपी बोल भी हन। एक गुरमुख सखी गुरमुख जीवड़ा जगयासी जगयासी हिरदे नूं ये समझाण दा यतन करदा है। लगदा जिसने सवाल किया है कि करता पुरख दे मिलन दी जुगत की है, किवें पता चले मिलन दा रस्ता। महाराज कहने इस तरह करना है, सुन सखिए प्रभ मिलन निशानी। ए मेरी गुरमुख सखी सहेलिए, प्रभु दे मिलन दी निशानी, इसनू ध्यान नाल सरवण कर। ओ की है मन तन अर्प तज लाज लोकानी। अपना मन अपना तन गुरु चरणा विच भेटा कर देना, लोक लाज की परवाह न करना, तज लाज लोकानी लोकां दी लाज नू छड़ देना। ये दोवें पासे आंदा है। कई दफा मनुख बहुत सारे धार्मिक कर्म करदा है पर हिरदा अर्पण नहीं किया आंदा, वो लोक लाज वास्ते ही आंदे। भई की करिए जी, लोकां विच नक भी रखना है, लोक लाज भी पालनी है। जैसे घर विच कोई खुशी दा समा आ गया ते असी अखंड पाठ प्रारंभ करवा लैंदे हां, भावना नाल श्रद्धा नाल होवे, मन नूं अर्पण करके होवे, ते इस वर्गा और कोई कर्म दिखाई नहीं पैंदा। पर इधर श्री अखंड पाठ साहब चलते रहिंदे ने ते देखण विच आया नाल दे कमरे विच शराबां दे भी ढेर लगदे रहिंदे ने। हुण उहनां नूं पुछो बई सज्जणा, तूं अखंड पाठ भी प्रारंभ करवाया होया ते दूजे पासे है जहर भी इकट्ठा कर रहा है, ते कई दफा उसका जवाब आंदा है बई की करिए, लोक लाज भी ते रखनी। भावें मनो नहीं कर रहा पर सोचता है ये कोई ना आखे बई इसने अपने बच्चे का विआह करा लिया पर अखंड पाठ भी नहीं करवा सकिया। मामूली मामूली गल ते असी लोक लाज विच फसे हुए दिखाई पैंदे। महाराज कहंदे हे मेरी सखी, ये मिलन दी निशानी है कि अपना मन अपना तन गुरु चरणा विच अर्पण कर देना, फिर लोक लाज दी परवाह नहीं करनी कि लोकी की आखणगे। मैं अर्ज करना चाहता हाँ, बहुत सारे सज्जन इसलिए अमृत पान करन तो वांझे रह जाते हैं। वो कहने जे मैं किरपान गल विच पा ली, दाड़ा प्रकाश कर लिया, पंज ककार धारण कर ले ते लोकी की आखणगे, मित्र दोस्त की आखणगे, बई हुण ये धार्मिक हो गया, बाबा जी बन गया। महाराज कहंदे परवाह ना कर, अपना सब कुछ गुरु नूं अर्पण कर दे। कल नूं साडा ओह वी दिहाड़ा है जो सारी दुनिया दियां वड्डियां वड्डियां कौमां विच किसे कोल दिखाई नहीं पैंदा, वो साडा कौमी जन्म दिहाड़ा है, प्रगट दिवस है साडा। 1699 ਦੇ ਵਿਸਾਖੀ ਵਾਲੇ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮੁਕਾਮ ਆਵਾਜ਼ ਦਿੱਤੀ ਸੀ ਸਜੇ ਹੋਏ ਦੀਵਾਨ ਵਿੱਚ ਕਿ ਸਾਨੂੰ ਇੱਕ ਸੀਸ ਦੀ ਲੋੜ ਹੈਗੀ ਹੈ, ਕੋਈ ਸਮਰਪਿਤ ਹਿਰਦਾ ਉੱਠੇ ਅਤੇ ਸਾਡੀ ਤਲਵਾਰ ਨੂੰ ਆਪਣਾ ਸੀਸ ਭੇਟ ਕਰ ਦੇਵੇ। ਸਾਨੂੰ ਇੱਕ ਸੀਸ ਦੀ ਜ਼ਰੂਰਤ ਹੈ, ਜਿਨ੍ਹਾਂ ਨੇ ਲੋਕ ਇਲਾਜ ਨੂੰ ਅੱਗੇ ਰੱਖਿਆ ਸੀ, ਕੇਵਲ ਦੇਖਾ ਦੇਖੀ ਆਏ ਸਨ, ਉਹਨਾਂ ਦੇ ਸਾਡਾ ਇਤਿਹਾਸ ਕਹਿੰਦਾ ਕਿ ਗਲੇ ਸੁੱਕ ਗਏ ਸਨ, ਸਵਾਸ ਸੁੱਕ ਗਏ ਸਨ, ਹੁਣ ਕੀ ਬਣੇਗਾ, ਕਿਧਰੇ ਮਹਾਰਾਜ ਸੱਚਮੁੱਚ ਹੀ ਸਿਰ ਨਾ ਲਾ ਦੇਵਣ। ਅਸੀਂ ਆਏ ਤਾਂ ਅਸੀਂ ਗੁਆਂਢੀਆਂ ਵੱਲ ਦੇਖ ਕੇ ਬਈ ਇਹ ਗਏ ਨੇ, ਅਤੇ ਕਿਧਰੇ ਐਸਾ ਨਾ ਆਖਣ ਬਈ ਅਸੀਂ ਕਿਉਂ ਨਹੀਂ ਆਏ, ਪਰ ਇੱਥੇ ਆ ਕੇ ਤਾਂ ਫਾਸੀ ਗਏ ਹਾਂ, ਸਿਰ ਦੇਣ ਦੀ ਗੱਲ ਚੱਲ ਪਈ। ਪਰ ਜਿਨ੍ਹਾਂ ਨੇ ਲੋਕ ਇਲਾਜ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਆਪਣਾ ਮਨ ਅਤੇ ਤਨ ਅਰਪਣ ਕੀਤਾ ਹੋਇਆ ਸੀ, ਜਿਨ੍ਹਾਂ ਪੰਜਾਂ ਦੇ ਨਾਮ ਆਪ ਸਾਰੇ ਭਲੀ ਭਾਂਤ ਜਾਣਦੇ ਹੋ, ਧੰਨ ਧੰਨ ਨੇ ਉਹਨਾਂ ਦੇ ਹਿਰਦੇ, ਧੰਨ ਧੰਨ ਹੈ ਉਹਨਾਂ ਦਾ ਜੀਵਨ, ਉਹਨਾਂ ਦੀ ਕਰਨੀ ਧੰਨਤਾ ਯੋਗ ਹੈ, ਜਿਨ੍ਹਾਂ ਦੇ ਨਾਮ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਹਿੰਮਤ ਸਿੰਘ ਜੀ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਨਾਮ ਆਏ ਨੇ ਆਪ ਜਾਣ। ਉਹਨਾਂ ਨੇ ਨਾ ਜ਼ਿੰਦਗੀ ਦੀ ਪਰਵਾਹ ਕੀਤੀ, ਨਾ ਲੋਕ ਇਲਾਜ ਨੂੰ ਪਾਸੇ ਕਰ ਦਿੱਤਾ, ਅਤੇ ਆਖਿਆ ਹੇ ਕਲਗੀ ਵਾਲੇ ਪਾਤਸ਼ਾਹ, ਜਿਸ ਦਿਨ ਦਾ ਤੇਰੇ ਚਰਨਾਂ 'ਤੇ ਸੀਸ ਰੱਖਿਆ ਹੈ, ਇਹ ਸੀਸ ਉਸ ਦਿਨ ਦਾ ਹੀ ਤੈਨੂੰ ਭੇਟਾ ਕਰ ਦਿੱਤਾ। ਤੇਰੀ ਮਹਿਰਾਮਤ ਹੋਵੇ, ਨਜ਼ਰੇ ਇਨਾਇਤ ਹੋਵੇ, ਅਤੇ ਸਾਡਾ ਸੀਸ ਤੇਰੀ ਸ੍ਰੀ ਸਾਹਿਬ ਨਾਲ ਅਗਰ ਧੜ ਨਾਲੋਂ ਵੱਖ ਹੋਵੇਗਾ, ਅਤੇ ਹੇ ਕਲਗੀਆਂ ਵਾਲਿਆ, ਇਸ ਤੋਂ ਵੱਡਾ ਸਾਡੇ 'ਤੇ ਪਰਉਪਕਾਰ ਹੋਰ ਕੀ ਹੋ ਸਕਦਾ। ਇਹ ਸਾਡਾ ਸੁਭਾਗ ਅਤੇ ਵਡਭਾਗ ਹੋਵੇਗਾ। ਅਸੀਂ ਕਈ ਵਾਰੀ ਨਾ ਥੋੜ੍ਹਾ ਜਿਹਾ ਆਪਣੇ ਮਨ ਨੂੰ ਢਹਿੰਦੀ ਕਲਾ 'ਚ ਲੈ ਜਾਂਦੇ ਹਾਂ, ਅਤੇ ਇਹ ਕਹਿ ਦਿੰਦੇ ਹਾਂ ਬਈ ਸਿਰਫ ਪੰਜ ਹੀ ਨਿਤਰੇ ਨੇ, ਵੱਡਾ ਇਕੱਠ ਸੀ, ਸਿਰਫ ਪੰਜ ਸਿਰ ਹੀ ਭੇਟ ਕੀਤੇ ਨੇ, ਬਲਕਿ ਅਸਲੀਅਤ ਇਹ ਹੈ ਸਾਧ ਸੰਗਤ ਜੀ, ਮਹਾਰਾਜ ਨੇ ਮੰਗੇ ਹੀ ਪੰਜ ਹੈਗੇ ਸਨ। ਸਤਿਗੁਰੂ ਜੀ ਨੇ ਖਾਹਿਸ਼ ਹੀ ਪੰਜਾਂ ਦੀ ਕੀਤੀ ਸੀ, ਜੇ ਕਿਧਰੇ ਮਹਾਰਾਜ ਨੇ 5000 ਸੀਸ ਮੰਗਿਆ ਹੁੰਦਾ ਨਾ, ਤਾਂ ਉਸ ਦਿਨ 5000 ਸੀਸ ਵੀ ਚਰਨਾਂ ਵਿੱਚ ਆਉਣੇ ਸਨ। ਜਿਨ੍ਹਾਂ ਨੇ ਸੰਸਾਰ ਦੀ, ਸਰੀਰ ਦੀ ਪਰਵਾਹ ਨਹੀਂ ਕੀਤੀ, ਉਹ ਆਪਣੇ ਜੀਵਨ ਦੀ ਪਰਵਾਹ ਨਹੀਂ ਕਰਦੇ, ਗੁਰੂ ਚਰਨਾਂ 'ਚ ਭੇਟਾ ਕਰਦੇ। ਜੇ ਕਿਧਰੇ ਮਹਾਰਾਜ ਨੇ 5 ਲੱਖ ਸਿਰ ਵੀ ਮੰਗਿਆ ਹੁੰਦਾ, ਤਾਂ ਜਿੱਥੇ ਜਿੱਥੇ ਗੁਰੂ ਸਿੱਖ ਬੈਠੇ ਸਨ, ਉਹਨਾਂ ਸਾਰਿਆਂ ਨੇ ਆਪਣਾ ਆਪਣਾ ਸੀਸ ਭੇਟ ਕਰ ਦੇਣਾ, ਕਿਉਂਕਿ ਉਹਨਾਂ ਦੇ ਵਾਸਤੇ ਗੁਰੂ ਦੀ ਆਗਿਆ ਮੰਨਣਾ ਹੀ ਸਭ ਤੋਂ ਵੱਡਾ ਕਰਮ ਹੁੰਦਾ, ਸਭ ਤੋਂ ਵੱਡਾ ਸੁਭਾਗ ਹੁੰਦਾ ਹੈ। ਉਹ ਦਿਖਾਵਾ ਨਹੀਂ ਕਰਦੇ, ਲੋਕ ਇਲਾਜ ਵਿੱਚ ਨਹੀਂ ਫਿਰਦੇ, ਉਹਨਾਂ ਨੇ ਆਪਣਾ ਮਨ ਤਨ ਅਰਪਣ ਕਰ ਦਿੱਤਾ ਹੁੰਦਾ, ਭੇਟਾ ਕਰ ਦਿੱਤਾ ਹੁੰਦਾ ਹੈ। ਉਹ ਵੱਡਿਆਂ ਭਾਗਾਂ ਵਾਲੇ ਨੇ, ਮਹਾਨ ਨੇ। ਫਿਰ ਇਹ ਵੀ ਸੁਣਨ ਵਿੱਚ ਆਉਂਦਾ ਹੈ ਬਈ 5 ਪਿਆਰਿਆਂ ਨੇ, ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਬੀਰ ਆਸਣ ਬੈਠ ਕੇ ਅਤੇ ਆਪਣੇ ਦੋਵਾਂ ਹਸਤ ਕਮਲਾਂ ਨੂੰ, ਮੁਬਾਰਕ ਹਸਤ ਕਮਲਾਂ ਨੂੰ ਪਿਆਲਾ ਬਣਾ ਲਿਆ ਅਤੇ ਆਖਿਆ, ਖਾਲਸਾ ਜੀ, ਜਿਹੜਾ ਅੰਮ੍ਰਿਤ ਤੁਸੀਂ ਪ੍ਰਾਪਤ ਕੀਤਾ ਹੈ, ਇਹ 5 ਚੁੱਲ੍ਹੇ ਮੇਰੀ ਰਸਨਾ 'ਤੇ ਵੀ ਪਾ ਦਿਓ। ਉਹ ਸਹਿਨਸ਼ਾਹ ਵੀ ਨੇ ਅਤੇ ਉਹ ਦਰਵੇਸ਼ ਵੀ ਹਨ, ਹੱਕ ਹੱਕ ਅੰਦੇਸ਼। ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਤਾਂ ਹੀ ਤਾਂ ਭਾਈ ਗੁਰਦਾਸ ਦੂਜੇ ਨੇ ਬੋਲ ਆਖੇ ਨੇ ਕਿ ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਗੁਰੂ ਵੀ ਹੈ ਅਤੇ ਸੇਵਕ ਵੀ ਹੈ ਆਪਣੇ ਪੰਥ ਦਾ। ਆਪਣੇ ਹਸਤ ਕਮਲਾਂ ਨੂੰ ਕਟੋਰਾ ਬਣਾ ਕੇ ਆਖਿਆ, ਪੰਜ ਚੁੱਲ੍ਹੇ ਮੈਨੂੰ ਵੀ ਪ੍ਰਦਾਨ ਕਰ ਦਿਓ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇੱਥੇ ਅਸੀਂ ਸੁਣਦੇ ਹਾਂ ਬਈ ਉਹਨਾਂ ਨੇ ਕਿਹਾ, ਮਹਾਰਾਜ ਅਸੀਂ ਸੀਸ ਦਿੱਤੇ ਨੇ, ਤੁਸੀਂ ਕੀ ਦਿਓ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਦੇ ਕਦਮਾਂ 'ਤੇ ਸੀਸ ਰੱਖ ਕੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਜਦੋਂ ਉਹਨਾਂ ਨੇ ਸੀਸ ਦਿੱਤੇ ਸਨ, ਉਦੋਂ ਕੰਡੀਸ਼ਨ ਨਹੀਂ ਸੀ ਬਈ ਅੰਮ੍ਰਿਤ ਵਾਸਤੇ ਸੀਸ ਦਿੰਦੇ ਪਏ। ਉਹਨਾਂ ਨੂੰ ਇਸ ਗੱਲ ਬਾਰੇ ਕੋਈ ਬੋਧ ਨਹੀਂ ਸੀ ਕਿ ਸੀਸ ਅੰਮ੍ਰਿਤ ਦਾ ਮੁੱਲ ਧਾਰਦੇ ਪਏ। ਇੱਕ ਸੀਸ ਕੀ ਹੈ, ਕਰੋੜਾਂ ਜਨਮ ਵੀ ਜੇ ਕੋਈ ਸੀਸ ਦਿੰਦਾ ਰਹੇ ਫਿਰ ਵੀ ਅੰਮ੍ਰਿਤ ਦਾ ਮੁੱਲ ਨਹੀਂ ਹੋ ਸਕਦਾ ਕਿਸੇ ਦਾ ਸੀਸ। ਇਹ ਮੁੱਲ ਦੇ ਕੇ ਨਹੀਂ ਮਿਲਿਆ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ, ਕਿਤਨਾ ਰਸਕ ਫੁਰਮਾਨ ਹੈ ਮੇਰੇ ਸਾਹਿਬ ਦਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਅਗਲੀ ਪੰਗਤੀ ਵੀ ਸਾਡੇ ਵੀਰਾਂ ਨੂੰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ ਕਿ ਅੰਮ੍ਰਿਤ ਸੀਸ ਦੇ ਮੁੱਲ ਨਾਲ ਨਹੀਂ ਮਿਲਿਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਤੀ। ਇਹ ਕਿਸੇ ਮੁੱਲ ਨਾਲ ਨਹੀਂ ਮਿਲ ਸਕਦਾ। ਰਾਵਣ ਹੋਤੇ ਸੁਰੰਕ ਨੇ ਜਿਨ ਸਿਰ ਦੀ ਨੇ ਕਾਟ, ਸਿਰ ਦੇ ਕੇ ਵੀ ਨਹੀਂ ਮਿਲਦਾ। ਅਸਲੀਅਤ ਇਹ ਹੈ ਸਾਧ ਸੰਗਤ, ਇਹ ਸੀਸ ਦੇ ਮੁੱਲ ਨਾਲ ਨਹੀਂ ਮਿਲਦਾ, ਇਹ ਗੁਰੂ ਦੀ ਅਸੀਸ ਨਾਲ ਮਿਲਦਾ ਹੈ, ਇਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਗੁਰੂ ਦੀ ਮਰਾਮਤ ਦੀ ਦ੍ਰਿਸ਼ਟੀ ਨਾਲ ਮਿਲਦਾ ਹੈ। ਹੁਣ ਰੋਜ਼ ਸਾਰੇ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਦੋ ਦਿਨ ਹਫ਼ਤੇ ਵਿੱਚ, ਅੱਜ ਬੁੱਧਵਾਰ ਹੈਗਾ ਹੈ, ਐਤਵਾਰ ਅਤੇ ਬੁੱਧਵਾਰ ਸਾਡੀ ਕੌਮ ਦਾ ਸ਼ਕਤੀ ਸਥਲ ਹੈ, ਸਾਡੀ ਕੌਮ ਦਾ ਪਹਿਰੇਦਾਰ, ਸਾਡੀ ਕੌਮ ਦਾ ਸ਼ਹਿਨਸ਼ਾਹ ਸਥਾਨ, ਅਕਾਲ ਪੁਰਖ ਦਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁੱਧਵਾਰ ਅਤੇ ਐਤਵਾਰ ਹਫ਼ਤੇ ਵਿੱਚ ਦੋ ਦਿਨ ਅੰਮ੍ਰਿਤ ਸੰਚਾਰ ਹੁੰਦਾ। ਜਗ੍ਹਾ ਜਗ੍ਹਾ ਸਾਡੇ ਤਖ਼ਤ ਸਾਹਿਬਾਨਾਂ 'ਤੇ ਵੀ ਅੰਮ੍ਰਿਤ ਸੰਚਾਰ ਹੁੰਦਾ, ਵੱਡੇ ਵੱਡੇ ਸਮਾਗਮਾਂ ਵਿੱਚ ਅੰਮ੍ਰਿਤ ਸੰਚਾਰ ਹੁੰਦਾ ਹੈ। ਦੱਸੋ ਕੋਈ ਹੈ ਜਿਹੜਾ ਆਖੇ, ਪਹਿਲਾਂ ਮੈਂ ਸਿਰ ਦਿੱਤਾ ਹੈ ਤਾਂ ਅੰਮ੍ਰਿਤ ਮਿਲਿਆ। ਸਿਰ ਦੇ ਕੇ ਵੀ ਅੰਮ੍ਰਿਤ ਨਹੀਂ ਮਿਲਦਾ, ਅੰਮ੍ਰਿਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਅਸੀਸ ਨਾਲ ਮਿਲਦਾ ਹੈ। ਇਹਨਾਂ ਸਾਰਿਆਂ ਨੂੰ, ਵਡਭਾਗਿਆਂ ਨੂੰ ਜਿਨ੍ਹਾਂ ਨੂੰ ਪੰਜ ਪਿਆਰਿਆਂ ਦੇ ਰਹਿਨੁਮਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਬਰੀ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ, ਇਹ ਗੁਰੂ ਦੀ ਅਸੀਸ ਨਾਲ ਪ੍ਰਾਪਤ ਹੋਈ। ਇਹ ਅਸੀਸ ਤੁਸੀਂ ਕਦੇ ਵੀ ਆ ਕੇ, ਜਿਨ੍ਹਾਂ ਹੁਣ ਤੱਕ ਇਸ ਦਾਤ ਤੋਂ ਆਪਣੇ ਆਪ ਨੂੰ ਵਾਂਝਾ ਹੀ ਰੱਖਿਆ ਹੋਇਆ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਹਰ ਬੁੱਧਵਾਰ ਜਾਂ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ ਦਿਨ ਦੇ 11 ਵਜੇ ਦੇ ਕਰੀਬ, ਆ ਕੇ ਤੁਸੀਂ ਮਹਾਰਾਜ ਦੇ ਚਰਨਾਂ 'ਚ ਸੀਸ ਝੁਕਾ ਕੇ ਇਹ ਮਹਾਨ ਅੰਮ੍ਰਿਤ ਪ੍ਰਾਪਤ ਕਰ ਸਕਦੇ ਹੋ। ਆਪਣੇ ਆਪ ਨੂੰ ਗੁਰੂ ਖਾਲਸਾ ਆਪਣੇ ਰੋਮ ਰੋਮ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀਮ ਬਲ ਨੂੰ ਮਹਿਸੂਸ ਕਰ ਸਕਦੇ। ਇਹ ਵਰਤਾਇਆ ਜਾਂਦਾ, ਮੁੱਲ ਵਿੱਚ ਨਹੀਂ ਮਿਲਦਾ, ਇਹ ਗੁਰੂ ਦੀ ਰਹਿਮਤ ਨਾਲ ਹੀ ਪ੍ਰਾਪਤ ਹੁੰਦਾ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਖੈਰ, ਬੜੇ ਗਹਿਰੇ ਬੋਲ ਨੇ ਮੇਰੇ ਸਾਹਿਬ ਜੀਆਂ ਦੇ। ਕੋਈ ਆਮ ਮੇਰੇ ਵਰਗੀ ਮਤ ਰੱਖਣ ਵਾਲਾ ਇਹਨਾਂ ਬੋਲਾਂ ਦੀ ਵਿਚਾਰ ਨਹੀਂ ਕਰ ਸਕਦਾ। ਸਾਡੇ ਵਸ ਦੀ ਗੱਲ ਨਹੀਂ ਹੈ, ਇਹ ਤਾਂ ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ ਤਾਂ ਮਾੜੀ ਮੋਟੀ ਸਮਝ ਪੈ ਜਾਂਦੀ, ਅਤੇ ਅਸੀਂ ਉਸਨੂੰ ਹੀ ਹੰਕਾਰ ਨਾਲ ਕਹੀ ਜਾਈਏ ਕਿ ਮੈਂ ਠੀਕ ਆਖਿਆ, ਮੈਂ ਠੀਕ ਆਖਿਆ ਹੈ। ਇਹ ਸਾਡੀ ਮੈਂ ਦੀ ਬ੍ਰਿਤੀ ਹੈ। ਮਹਾਰਾਜ ਜੀਆਂ ਦੇ ਅਗੰਮੀ ਬੋਲ ਨੇ, ਸਾਹਿਬ ਫੁਰਮਾਨ ਕਰਦੇ ਨੇ, ਐਸਾ ਮਨੁੱਖ ਲੋਕ ਇਲਾਜ ਲਈ ਨਹੀਂ ਕਰਦਾ, ਨਾ ਧਰਮ ਕਰਮ ਲੋਕ ਇਲਾਜ ਲਈ ਕਰਦਾ ਹੈ ਅਤੇ ਨਾ ਅਧਰਮ ਕਰਮਾਂ ਵਿੱਚ ਹੀ ਪ੍ਰਵਿਰਤ ਹੁੰਦਾ। ਘਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਬਣ ਗਿਆ, ਲੋਕ ਨੱਚਣ ਲੱਗ ਪੈਂਦੇ ਨੇ, ਭੰਗੜੇ ਪਾਉਂਦੇ ਨੇ, ਕਹਿੰਦੇ ਨੇ ਜੀ ਕੀ ਕਰੀਏ, ਸਾਰੇ ਰਿਸ਼ਤੇਦਾਰ ਆਏ ਹੋਏ ਨੇ, ਜੇ ਮੈਂ ਪਿਤਾ ਹਾਂ ਲੜਕੇ ਦਾ ਅਤੇ ਮੈਂ ਨਾ ਨੱਚਿਆ ਤਾਂ ਲੋਕ ਸਮਝਣਗੇ ਬਈ ਖੁਰੇ ਖੁਸ਼ੀ ਨਹੀਂ ਹੈਗਾ, ਪ੍ਰਸੰਨ ਨਹੀਂ ਹੈਗਾ, ਇਹ ਆਪਣੇ ਲੜਕੇ ਨਾਲੋਂ ਨਾਰਾਜ਼ ਹੈ, ਇਸ ਲਈ ਲੋਕ ਇਲਾਜ ਲਈ ਭੰਗੜਾ ਪਾ ਰਿਹਾ। ਮਹਾਰਾਜ ਕਹਿੰਦੇ ਇਸ ਚੀਜ਼ ਨੂੰ ਛੱਡ ਦੇ। ਅੱਜ ਤੁਸੀਂ ਦੇਖ ਲਓ ਵੱਡੇ ਵੱਡੇ ਖਰਚ ਬਿਨਾਂ ਕਾਰਨ ਅਨਸੈਸਰੀ ਇਹ ਵੱਡੇ ਵੱਡੇ ਪੈਲਸਾਂ ਵਿੱਚ ਜਾ ਕੇ ਲੋਕ ਕਰਦੇ, ਜਿਸ ਦਾ ਕੌਡੀ ਫਾਇਦਾ ਨਹੀਂ ਕਿਸੇ ਨੂੰ, ਨਾ ਬੱਚੀ ਵਾਲਿਆਂ ਨੂੰ, ਨਾ ਬੱਚੇ ਵਾਲਿਆਂ ਨੂੰ, ਨਾ ਧਰਮ ਨੂੰ, ਨਾ ਸਮਾਜ ਨੂੰ। ਇਹ ਕਿਸ ਗੱਲ ਲਈ ਕਰਦੇ ਪਏ ਨੇ? ਮੈਂ ਖਿਮਾ ਮੰਗ ਕੇ ਗੁਜ਼ਾਰਿਸ਼ ਕਰਦਾ ਹਾਂ, ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ। ਮੈਂ ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਬਈ ਮੈਂ ਕੋਈ ਕਾਨੂੰਨ ਬਣਾ ਦਿੱਤਾ, ਤੁਹਾਨੂੰ ਮੰਨਣਾ ਹੀ ਪੈਣਾ ਤੁਸੀਂ, ਪਰ ਇਸ 'ਤੇ ਵਿਚਾਰ ਜ਼ਰੂਰ ਕਰਨਾ। ਇਹ ਲੱਖਾਂ ਕਰੋੜਾਂ ਰੁਪਏ ਦਾ ਜ਼ਾਇਆ ਖਰਚ ਹੋਰ ਕਿਸੇ ਕਾਰਨ ਕਰਕੇ ਨਹੀਂ ਹੈ, ਇਹ ਸਿਰਫ ਅਤੇ ਸਿਰਫ ਲੋਕ ਦਿਖਾਵੇ ਕਰਕੇ, ਹੋਰ ਕੱਖ ਵੀ ਨਹੀਂ ਹੈਗਾ, ਲੋਕ ਦਿਖਾਵੇ ਕਰਕੇ ਹੈ। ਵੱਡੇ ਵੱਡੇ ਕਰਜ਼ੇ ਚੁੱਕ ਲੈਣਾ, ਲੋਕ ਦਿਖਾਵੇ ਕਰਨੇ, ਫਿਰ ਕਰਜ਼ਾ ਲੱਥਦਾ ਕੋਈ ਨਹੀਂ, ਫਿਰ ਕਈ ਤਾਂ ਵਿਚਾਰੇ ਆਪਣੀ ਜਾਨ ਹੀ ਜਿਹੜੀ ਨੇ ਦੇ ਜਾਂਦੇ। ਇਹ ਲੋਕ ਵਿਖਾਵੇ ਜਾਣ ਲੈਂਦੇ ਪਏ, ਇਹਨਾਂ ਦੀ ਲੋੜ ਨਹੀਂ ਹੈ। ਹਾਂ, ਲੋੜਾਂ ਸਤਿਗੁਰੂ ਜੀ ਆਪ ਪੂਰੀਆਂ ਕਰ ਦਿੰਦੇ, ਵਾਂਝਾ ਨਹੀਂ ਰਹਿਣ ਦਿੰਦੇ, ਝੋਲੀਆਂ ਭਰ ਦਿੰਦੇ ਨੇ। ਸਿਆਣਾ ਪੁਰਖ ਤਾਂ ਹਰ ਗੱਲ ਸੰਕੋਚ ਨਾਲ ਹੀ ਕਰਦਾ, ਦੂਰ ਕਿਉਂ ਜਾਈਏ। ਇਹ ਸਾਡੇ ਸਰੋਵਰ ਅਸਥਾਨ ਨੇ ਨਾ, ਅੰਮ੍ਰਿਤ ਜਲ ਹੈ ਇਹਨਾਂ ਦਾ, ਅੰਮ੍ਰਿਤ ਜਲ ਕਈ ਤਰ੍ਹਾਂ ਦੇ ਰੋਗ ਕੱਟ ਦਿੰਦਾ, ਤਨ ਨਿਰੋਗ ਅਤੇ ਮਨ ਸੋਗ ਰਹਿਤ ਬਾਣੀ ਕਰ ਦਿੰਦੀ ਹੈ। ਇੱਥੇ ਵੀ ਕਈ ਵਾਰੀ ਦੇਖਣ ਵਿੱਚ ਆਉਂਦਾ ਹੈ ਪਰ ਕਰਮਾਂ ਦਾ ਇਸ਼ਨਾਨ ਕਰਾਉਣ ਵਾਲੇ ਬਸ ਐਵੇਂ ਹੀ ਭਰ ਭਰ ਕੇ ਗੜਵੇ ਡੋਲਦੇ ਜਾਣ, ਬਾਲਟੇ ਭਰ ਭਰ ਕੇ ਡੋਲਦੇ ਜਾਣਗੇ। ਅੰਮ੍ਰਿਤ ਪ੍ਰਸਾਦ ਰੂਪੀ ਜਲ ਹੈ, ਉਸਨੂੰ ਐਵੇਂ ਹੀ ਜਾਇਆ ਕਰਨਾ, ਜਿਤਨੀ ਲੋੜ ਹੈ ਉਹ ਤਾਂ ਵਰਤਣਾ ਹੀ, ਉਸ ਤੋਂ ਸੰਕੋਚ ਨਹੀਂ ਹੈ। ਅੱਜ ਤਾਂ ਸਾਰਾ ਸੰਸਾਰ ਕਹਿੰਦਾ ਪਿਆ ਹੈ ਕਿ ਪਾਣੀ ਦੀ ਇੱਕ ਇੱਕ ਬੂੰਦ ਸੰਭਾਲ ਲਓ, ਨਹੀਂ ਤਾਂ ਮਨੁੱਖਤਾ ਵੀ ਮੁੱਕ ਜਾਏਗੀ, ਕਿਉਂਕਿ ਪਾਣੀ ਨਹੀਂ ਬਚੇਗਾ, ਖਤਮ ਹੋ ਜਾਏਗਾ। ਪਰ ਸਾਡੇ ਵੀਰ, ਸਾਡੀਆਂ ਸਤਿਕਾਰਯੋਗ ਭੈਣਾਂ ਸੇਵਾ ਕਰਦਿਆਂ ਹੋਇਆਂ ਹੀ ਬਾਲਟੇ ਭਰ ਭਰ ਕੇ ਜ਼ਾਇਆ ਕਰ ਦੇਣ। ਕਾਰਨ ਕੀ ਹੈ? ਬਈ ਐਸਾ ਨਾ ਲੱਗੇ ਮੈਂ ਘੱਟ ਸੇਵਾ ਕਰਦਾ ਪਿਆ, ਫਿਰ ਖਿਮਾ ਮੰਗਦਾ ਹਾਂ, ਇਹ ਸੇਵਾ ਨਹੀਂ ਹੈ, ਸਿਰਫ ਦਿਖਾਵਾ ਹੀ ਕਰਦੇ ਪਏ। ਸੇਵਾ ਅਸੀਂ ਕੀ ਕਰਨੀ? ਕਈ ਲੋਕ ਕਹਿ ਦਿੰਦੇ ਨੇ ਤੂੰ ਗੁਰੂ ਦੀ ਸੇਵਾ ਕੀਤੀ ਹੈ, ਤੈਨੂੰ ਇਹ ਮਿਲਿਆ ਹੈ। ਅਸਲੀਅਤ ਇਹ ਹੈ ਸਾਧ ਸੰਗਤ, ਕੋਈ ਮਨੁੱਖ ਗੁਰੂ ਦੀ ਸੇਵਾ ਦੇ ਸਮਰੱਥ ਨਹੀਂ ਹੈਗਾ, ਬਲਕਿ ਅਸਲੀਅਤ ਇਹ ਹੈ ਗੁਰੂ ਨੇ ਸਾਡੀ ਸੇਵਾ ਕੀਤੀ ਹੈ। ਸਾਨੂੰ ਨਗਨ ਹੋਇਆਂ ਨੂੰ ਬਸਤਰ ਗੁਰੂ ਨੇ ਦਿੱਤੇ ਨੇ, ਭੁੱਖੇ ਮਰਦਿਆਂ ਨੂੰ ਪ੍ਰਸ਼ਾਦਾ ਗੁਰੂ ਨੇ ਦਿੱਤਾ ਹੈ, ਨਿਥਾਵੇਂ ਫਿਰਦਿਆਂ ਨੂੰ ਰਹਿਣ ਵਾਸਤੇ ਸੋਹਣੇ ਮਹਿਲ ਪ੍ਰਦਾਨ ਕੀਤੇ ਨੇ, ਲੋਕ ਪਰਲੋਕ ਥਾਂ ਬਖਸ਼ੀ ਹੈ। ਦੱਸੋ, ਸੇਵਾ ਅਸੀਂ ਕੀਤੀ ਹੈ ਕਿ ਗੁਰੂ ਨੇ ਕੀਤੀ? ਅਸੀਂ ਲੋਕ ਵਿਖਾਵੇ ਲਈ ਕਹਿ ਦਿੰਦੇ ਹਾਂ ਬਈ ਮੈਂ ਇੰਨੀ ਸੇਵਾ ਕਰਦਾ ਹਾਂ, मैं यह करता हाँ, असल है गुरु ही साड़ी सेवा करता, निमाणियां नूं रुलदियां नूं गुरु गल नाल ला लैंदा है। सतगुरु पातशाह गुरु रामदास महाराज ने ते आप बोल आखे ने सी सजदा करदिया कि मैं की सेवा करनी है, मेरी रुलदे फिरदे दी सेवा ते गुरु अमरदास महाराज ने की। जो हमरी बिद होती मेरे सतगुरा, सा बिद तुम हर जान हो आपे, हम रुलते फिरते कोई बात ना पूछता। जेड़ा रुलदा फिरदा होवे, जिदी बात कोई ना पूछता होवे, भला उसदे कोल सेवा करन दी की समर्था हो सकदी। गुरु ही साड़ी सेवा करता है, गुरु ही सानू निवाजदा है, असी गुरु नू मत्था की टेकना है, बल्कि सानू मत्था टेकन दा मौका मुहैया करवा के गुरु ग्रंथ साहिब महाराज आप सानू निवास दे। साडा माण गुरु करता है। यह जेड़ा नंगा सिर है ना, ये लथी हुई पग, ये अपमान दा लखायक है। गुरु नानक देव जी दे घर विच ये सुनहरी नियम है कि जेड़ा भी मेरे घर विच आवे वो अपमान दा लखायक सिर लैके ना, पहले सिर ढके दस्तार सजावे ते फिर मेरे कोल आवे। ये गुरु वालों मिलिया होया सन्मान है सा, वरना यही हालत है। हम रुलते फिरते कोई बात ना पूछता, गुर सतगुर संग कीरे हम थापे, तन तन गुरु नानक जन केरा, जित मिलिया चुके सब सोग संतापे। मेरे मिलन नाल गुरु दे सोग संताप दूर नहीं होए, क्योंकि गुरु ते है ही आनंद विच, गुरु ते है ही चढ़दी कला विच, बल्कि गुरु दे मिलन नाल महाराज कहने मेरे सोग संताप दूर हो गए। कितना गहरा वचन है महाराज। असी लोग विखावा करते हैं, भैया मैं इतने पैसे दिते ने, मेरा नाम हुण दीवार ते लिख दो, मेरा नाम वड्डे अखरां विच लिख दो, कौन दसे पुरखा, ये निशानी है, तू गुरु नाल नहीं मिल पाएगा। ये लक्षण है, पर गुरु नाल मिलना है तां ये लक्षण होवेगा। सुन सखिए सुन सखिए, प्रभ मिलन निशानी, परमात्मा नू मिलन दी निशानी ये है। सुन सखिए प्रभ मिलन निशानी, मन तन अर्प तज लुआज लोकानी। अपना मन तन गुरु नू अर्पण कर दे। जिसने गुरु नू अर्पण किया ना मन, उसके मन विच हंकार नहीं आवेगा, निरंकार ही रहेगा, वैर विरोध नहीं रहेगा, वासना क्रोध का सवाल ही पैदा नहीं आता। वो प्रेम नाल भरिया रहेगा, उसका हिरदा निम्रतावान होवेगा। जिसने मन तन अर्पण कर दिता है, उसके केस साबत सूरत होवणगे, उसके सिर ते दस्तार होवेगी, उसके गल विच गुरु दे पंज ककार होवणगे। जिन्होंने अर्पण किया है ते जिन्होंने लोक लाज वास्ते किया है, उन्हां दी किरपान किले नाल टंगी भी दिखाई पै सकदी। सौ बहाने करके दस्तार उतार देवणगे, ओ सौ बहाने करके कड़ा दूर कर देवणगे। बाकी गल की करनी है, आप सारे सियाने पुरख बैठे सरवण कर रहे हो। महाराज कहने ये लक्षण है, निशानी है, सुन सखिए प्रभ मिलन निशानी, मन तन अर्प तज। ये तज शब्द सिहारी अंत आया है, त्याग के लोक लाज नूं पासे कर ते गुरु चरणा विच अपना आपा भेटा कर। आओ इन्हां महाबचनां दी लड़ीवार पाठ ते विचार मिलके करिए।
सतनाम श्री वाहे गुरु साहिब जी, ਸੂਹੀ ਮਹੱਲਾ ਪੰਜਵਾ।
ਸੂਹੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ। ਇਹ ਮਹੱਲਾ ਪਹਿਲਾ ਸ਼ਬਦ ਰੂਪ ਨਿਰੰਕਾਰ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਹਿਲੇ ਸਰੀਰ ਦਾ ਲਖਾਇਕ, ਮਹੱਲਾ ਦੂਜਾ ਗੁਰੂ ਨਾਨਕ ਦੇ ਦੂਜੇ ਜਾਮੇ ਦਾ ਲਖਾਇਕ, ਦੂਜੀ ਜੋਤ ਨਹੀਂ। ਕਈ ਦਫ਼ਾ ਅਸੀਂ ਕਹਿ ਦਿੰਦੇ ਹਾਂ ਪੰਜਵੀਂ ਜੋਤ ਹੈ, ਪੰਜਵੀਂ ਛੇਵੀਂ ਜੋਤ ਕੋਈ ਨਹੀਂ ਹੈ, ਨਾ ਦਸਵੀਂ ਕੋਈ ਜੋਤ ਹੈ, ਜੋਤ ਇੱਕੋ ਹੀ ਹੈ, ਸਰੀਰ ਅਲੱਗ ਅਲੱਗ। ਮਹੱਲਾ ਦੂਜਾ ਮਹੱਲਾ ਤੀਜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੂਜੇ ਤੀਜੇ ਜਾਮੇ ਦਾ ਜ਼ਿਕਰ। ਇਹ ਮਹੱਲਾ ਪੰਜਵਾਂ ਗੁਰੂ ਨਾਨਕ ਦੇਵ ਜੀ ਦੇ ਪੰਚਮ ਜਾਮਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਲਖਾਇਕ ਹੈ। ਸੂਹੀ ਰਾਗ ਮਹਾਰਾਜ ਜੀ ਨੇ ਵਰਤਿਆ। ਆਪ ਜਾਣਦੇ ਹੋ ਇਹ ਕਾਫੀ ਥਾਟ ਦਾ ਸੌੜਵ ਰਾਗ ਹੈ, ਰਾਗਣੀ ਹੈ, ਔਰ ਸੌੜਵ ਦਾ ਮਤਲਬ ਹੈ ਛੇ ਸੁਰਾਂ ਦਾ ਰਾਗ। ਸੰਗੀਤ ਨੂੰ ਸਮਝਣ ਵਾਲੇ ਸੱਜਣ ਜਾਣਦੇ ਨੇ ਔੜਵ ਦਾ ਮਤਲਬ ਪੰਜ ਸੁਰਾਂ ਦਾ ਰਾਗ, ਛੌੜਵ ਛੇ ਸੁਰਾਂ ਦਾ ਰਾਗ, ਅਤੇ ਸੰਪੂਰਨ ਸੱਤ ਸੁਰਾਂ ਦਾ ਰਾਗ ਹੁੰਦਾ ਹੈ। ਜਿਹੜੇ ਸੰਗੀਤਕਾਰ ਨੇ ਉਹ ਜਾਣਦੇ, ਇਹ ਗੱਲ ਵੱਖਰੀ ਹੈ ਸਾਡੇ 'ਚੋਂ। ਅਤੇ ਮੈਂ ਫਿਰ ਖਿਮਾ ਮੰਗ ਕੇ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ, ਰਾਗ ਦੀ ਸਮਝ ਵੀ ਮੁੱਕਦੀ ਜਾ ਰਹੀ ਹੈ, ਸਰੋਤ ਵੀ ਮੁੱਕਦੀ ਜਾ ਰਹੀ ਹੈ। ਸਾਡੀ ਸਰੋਤ ਨੀਵੀਂ ਹੋਣ ਕਰਕੇ ਗੁਰੂ ਨਾਨਕ ਦੇ ਘਰ ਦੇ ਕੀਰਤਨੀਏ ਅਖਵਾਉਣ ਵਾਲੇ ਵਡਭਾਗੇ ਹੁੰਦੇ ਨੇ ਜਿਨ੍ਹਾਂ ਨੂੰ ਕੀਰਤਨੀਆਂ ਹੋਣ ਦੀ ਦਾਤ ਮਿਲਦੀ। ਪਰ ਬਹੁਤ ਸਾਰੇ ਰਾਗ ਵੱਲ ਮਿਹਨਤ ਕੋਈ ਨਹੀਂ ਕਰਦੇ, ਕਾਰਨ ਇਹ ਬਿਆਨ ਕਰਦੇ ਨੇ ਜੀ ਕੀ ਕਰੀਏ, ਕੋਈ ਸੁਣਦਾ ਹੀ ਨਹੀਂ ਹੈ, ਅਸੀਂ ਕਿਉਂ ਰਾਗ ਦੀ ਮਿਹਨਤ ਕਰੀਏ। ਇਹਨਾਂ ਨੂੰ ਕੌਣ ਦੱਸੇ ਬਈ ਜੇ ਸਾਰਾ ਦਿਨ ਗਾਹਕ ਨਾ ਆਵੇ ਤੇ ਹੀਰਿਆਂ ਦਾ ਕਾਰੋਬਾਰ ਕਰਨ ਵਾਲਾ ਜੌਹਰੀ ਉਹ ਮੂੰਗਫਲੀ ਵੇਚਣ ਨਹੀਂ ਲੱਗ ਪੈਂਦਾ, ਸੋਨੇ ਦਾ ਕੰਮ ਕਰਨ ਵਾਲਾ ਸੋਨਿਆਰਾ ਉਹ ਸੋਨਾ ਛੱਡ ਕੇ ਤੇ ਮਿੱਟੀ ਦੇ ਘੜੇ ਨਹੀਂ ਵੇਚਣ ਲੱਗ ਪਿਆ। ਇਹ ਤੇ ਜਿਹੜਾ ਕੀਮਤ ਦੇਵੇਗਾ ਉਸਨੂੰ ਮਿਲੇਗਾ। ਸਾਡਾ ਇਹ ਫਰਜ਼ ਨਹੀਂ ਬਣਦਾ ਬਈ ਅਸੀਂ ਰਾਗ ਤਾਲ ਗੁਰੂ ਬਖਸ਼ੇ ਹੋਏ ਰਾਗਾਂ ਨੂੰ ਤਿਆਗ ਦੇ, ਇਹ ਕਹਿ ਕੇ ਬਈ ਲੋਕ ਸੁਣਦੇ ਨਹੀਂ, ਪੁਰਖਾ ਤੂੰ ਸੁਣਾਉਣਾ ਪ੍ਰਾਰੰਭ ਕਰ, ਗੁਰੂ ਆਪ ਵਿੱਚ ਬੈਠ ਕੇ ਸੁਣਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਲਈ ਮੈਂ ਗੁਜ਼ਾਰਿਸ਼ ਕਰਦਾ ਰਹਿੰਦਾ ਬਈ ਥੋੜ੍ਹੀ ਜਿਹੀ ਸਾਨੂੰ ਰਾਗ ਬਾਰੇ ਵੀ ਸਮਝ ਆ। ਇਹ ਸੋਹੀ ਰਾਗ ਜਿਸ ਦੇ ਗਾਉਣ ਦਾ ਵੇਲਾ ਦੂਜੇ ਪੈਰ ਦੀ ਪ੍ਰਾਰੰਭਤਾ ਹੈ, ਔਰ ਇਸ ਤੋਂ ਅਗਲਾ ਰਾਗ ਫਿਰ ਬਿਲਾਵਲ ਪ੍ਰਾਰੰਭ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਇਹ ਪੰਦਰਵਾਂ ਹੈ ਅਤੇ ਅਗਲਾ ਬਿਲਾਵਲ ਸੋਲ੍ਹਵਾਂ ਰਾਗ। ਬਿਲਾਵਲ ਦੀ ਤਾਂ ਬਾਕਾਇਦਾ ਚੌਕੀ ਸ੍ਰੀ ਦਰਬਾਰ ਸਾਹਿਬ ਵਿੱਚ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈਗਾ। ਮਹਾਰਾਜ ਨੇ ਸੂਹੀ ਰਾਗ ਵਿੱਚ ਇਹ ਬੋਲ ਉਚਾਰੇ ਹਨ।
ਧੰਨ ਸੁਹਾਗਣ ਜੋ ਪ੍ਰਭੂ ਪਛਾਣੈ।
ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹ ਸੁਹਾਗਣ ਦਾ ਮਤਲਬ ਹੈ ਭਾਗਵਾ, ਭਾਗਾਂ ਭਰੀ ਜੀਵ ਇਸਤਰੀ ਹੈ, ਉਹ ਮਹਾਨ ਤਕਦੀਰ ਵਾਲੀ ਹੈ, ਖੁਸ਼ਕਿਸਮਤ ਹੈ ਜਿਹੜੀ ਸੰਸਾਰ ਵਿੱਚ ਰਹਿੰਦਿਆਂ ਆਪਣੇ ਪਤੀ ਪਰਮਾਤਮਾ ਨਾਲ ਜਾਣ ਪਛਾਣ ਬਣਾ ਲੈਂਦੀ, ਉਸ ਨਾਲ ਜੁੜ ਜਾਂਦੀ ਹੈ, ਸਾਂਝ ਪੈ ਜਾਂਦੀ ਹੈ, ਉਸਨੂੰ ਧੰਨਤਾ ਯੋਗ ਆਖਿਆ ਜਾਂਦਾ। ਧਨ ਦਾ ਅਰਥ ਦੌਲਤ ਵੀ ਹੈਗਾ, ਪਦਾਰਥਾਂ ਨੂੰ ਵੀ ਅਸੀਂ ਧਨ ਕਹਿ ਦਿੰਦੇ। ਸਤਿਗੁਰੂ ਜੀ ਦੇ ਅਗੰਮੀ ਬੋਲ ਨੇ ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ, ਧਨ ਦਾਰਾ ਸੰਪਦ ਸਗਲ ਜਿਨ ਆਪਣੀ ਕਰਮਾ, ਇਸ ਨੂੰ ਆਪਣਾ ਕਰਕੇ ਨਾ ਮੰਨ, ਆਪਣਾ ਅਤੇ ਤੇਰਾ ਪਰਮਾਤਮਾ ਹੀ ਹੈਗਾ, ਨਿਰੰਕਾਰ ਹੈਗਾ ਹੈ। ਧਨ ਦਾ ਅਰਥ ਇਸਤਰੀ ਵੀ ਹੈ, ਧਨ ਦਾ ਅਰਥ ਦੌਲਤ ਵੀ ਹੈ, ਅਤੇ ਜੇ ਧਨ ਸ਼ਬਦ ਹੋਵੇ ਫਿਰ ਉਹ ਹੁੰਦਾ ਸਲਾਹੁਣ ਯੋਗ, ਜਿਸ ਨੂੰ ਧੰਨਤਾ ਯੋਗ ਆਖਿਆ ਜਾਵੇ। ਇਹ ਔਂਕੜ ਅੰਤ ਹੈ। ਉਹਨਾਂ ਦਿਨਾਂ ਵਿੱਚ ਟਿੱਪੀ ਦੀ ਵਰਤੋਂ ਜਿਹੜੀ ਸੀ ਉਹ ਘੱਟ ਹੁੰਦੀ ਸੀ, ਅਦਕ ਦੀ ਵਰਤੋਂ ਬਿਲਕੁਲ ਵੀ ਨਜ਼ਰ ਨਹੀਂ ਆਉਂਦੀ। ਇੱਥੇ ਧੰਨ ਸ਼ਬਦ ਇੱਥੇ ਇਸਤਰੀ ਵਾਚਕ ਧੰਨਤਾ ਦੇ ਯੋਗ ਹੈਗਾ ਹੈ, ਔਂਕੜ ਅੰਤ ਹੈ। ਉਹ ਸੁਹਾਗਣ ਹੈ, ਭਾਗਾਂ ਵਾਲੀ ਖੁਸ਼ਕਿਸਮਤ ਹੈ ਜਿਸ ਜੀਵ ਰੂਪੀ ਇਸਤਰੀ ਨੇ ਧੰਤਾ ਦੇ ਯੋਗ ਹੈ ਪਰਮਾਤਮਾ ਨਾਲ ਸਾਂਝ ਬਣਾ ਲਏ। ਇੱਥੇ ਸਰੀਰ ਇਸਤਰੀ ਦਾ ਜ਼ਿਕਰ ਨਹੀਂ, ਸਰੀਰ ਪੁਰਖ ਦਾ ਜ਼ਿਕਰ ਨਹੀਂ ਹੈ, ਇਹ ਲਿੰਗਵਾਚਕ ਨਾਮ ਨਹੀਂ ਹੈ, ਇਹ ਆਤਮਾਵਾਚਕ ਨਾਮ ਹੈ। ਉਹ ਜੀਵਾਤਮਾ ਭਾਵੇਂ ਸਰੀਰ ਪੁਰਖ ਦੇ ਵਿੱਚ ਹੈ ਭਾਵੇਂ ਸਰੀਰ ਇਸਤਰੀ ਦਾ ਹੈ, ਧੰਤਾ ਯੋਗ ਹੈ ਜਿਸਨੇ ਆਪਣਾ ਨਾਤਾ ਕਰਤਾ ਪੁਰਖ ਨਾਲ, ਜੋ ਸਾਰਿਆਂ ਦਾ ਪਤੀ ਮਾਲਕ ਹੈ, ਉਸ ਨਾਲ ਜੋੜਿਆ ਹੈ।
ਮਨ ਹੁਕਮ ਤਜੈ ਅਭਿਮਾਨ,
ਗੁਰੂ ਦਾ ਪਰਮਾਤਮਾ ਦਾ ਹੁਕਮ ਮੰਨਦੀ ਹੈ ਜੀਵਾਤਮਾ, ਜੀਵ ਰੂਪੀ ਇਸਤਰੀ ਹੁਕਮ ਮੰਨਦੀ ਹੈ ਅਤੇ ਆਪਣੀ ਹਉਮੈ ਨੂੰ ਪਾਸੇ ਕਰ ਦਿੰਦੀ, ਆਪਣੀ ਹਉਮੈ ਨੂੰ ਅੱਗੇ ਨਹੀਂ ਰੱਖਿਆ, ਨਾ ਕੋਈ ਦਲੀਲ ਨਾ ਕੋਈ ਅਪੀਲ, ਗੁਰੂ ਨੇ ਜੋ ਕਹਿ ਦਿੱਤਾ ਬਸ ਉਸ ਨੂੰ ਸਿਰ ਝੁਕਾ ਲਿਆ। ਫਿਰ ਸਵਾਲ ਨਹੀਂ ਕੀਤਾ ਕਿ ਮਹਾਰਾਜ ਇਹ ਕਿਸ ਵਾਸਤੇ ਕਰਨਾ ਹੈ। ਇਸ ਤਰ੍ਹਾਂ ਦਾ ਹੁਕਮ ਮੰਨਣ ਵਾਲਾ ਅਗਰ ਕੋਈ ਸਿੱਖ ਲੱਭਣਾ ਹੋਵੇ ਨਾ, ਤਾਂ ਉਸ ਪਹਿਲੇ ਹੁਕਮ ਮੰਨਣ ਵਾਲੇ ਸਿੱਖ ਦਾ ਨਾਮ ਪਾਈ ਲੈਣਾ ਜੀ। ਸਾਧ ਸੰਗਤ ਜੈਕਾਰਾ ਅਤੇ ਨਗਾਰਾ ਛੋਟਾ ਨਹੀਂ ਆਉਂਦਾ, ਜਦੋਂ ਬੁਲਾਉਣਾ ਹੋਵੇ ਨਾ ਉਦੋਂ ਗੱਜ ਕੇ ਬੁਲਾਇਆ ਕਰੋ, ਤਾਂ ਕਿ ਪਤਾ ਚੱਲੇ ਕਿ ਵਾਕਈ ਖੁਸ਼ੀ ਨਾਲ ਕੋਈ ਜੈਕਾਰਾ ਬੁਲਾ ਰਿਹਾ। ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ, ਭਾਈ ਲਹਿਣਾ ਜੀ ਨੇ ਜਿਸ ਤਰ੍ਹਾਂ ਆਗਿਆ ਮੰਨੀ ਹੈ ਉਸ ਤਰ੍ਹਾਂ ਹੋਰ ਕੋਈ ਆਗਿਆ ਮੰਨ ਨਹੀਂ ਸਕਦਾ। ਭਾਵੇਂ ਸਭ ਨੇ ਨਾ ਕਰ ਦਿੱਤੀ ਹੋਵੇ, ਮੈਂ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਕੋਈ ਬੇਅਦਬੀ ਨਹੀਂ ਕਰਦਾ, ਇਹ ਗੁਰੂ ਦੀ ਕਲਾ ਹੈ, ਉਹਨਾਂ ਵਰਗਾ ਹੋਰ ਕਿਹੜਾ ਜਿਹੜਾ ਗੁਰੂ ਦੇ ਘਰ ਵਿੱਚ ਸਪੁੱਤਰ ਬਣ ਕੇ ਆਇਆ ਹੈ। ਨੀਵਾਂ ਨਹੀਂ ਆਖਿਆ ਜਾ ਸਕਦਾ। ਭਾਵੇਂ ਬਾਬਾ ਪ੍ਰਿਥੀ ਚੰਦ ਆਗਿਆ ਮੰਨਣ ਵਿੱਚ ਲਾਂਭੇ ਹੋ ਗਏ, ਉਹਨਾਂ ਆਗਿਆ ਨਹੀਂ ਮੰਨੀ, ਵਿਰੋਧ ਵੀ ਕਰਦੇ ਰਹੇ, ਪਰ ਜਦੋਂ ਵੀ ਅਸੀਂ ਨਾਮ ਲੈਂਦੇ ਹਾਂ ਨਾ ਉਦੋਂ ਬਾਬਾ ਪ੍ਰਿਥੀ ਚੰਦ ਹੀ ਕਹਿੰਦੇ, ਉਦੋਂ ਉਹ ਬਾਬਾ ਤੋਂ ਬਿਨਾਂ ਨਾਮ ਨਹੀਂ ਲੈਂਦੇ, ਕਿਉਂਕਿ ਸਤਿਕਾਰ ਹੈ, ਅਦਬ ਹੈ, ਔਰ ਅਦਬ ਗੁਰੂ ਦਾ ਹੀ ਹੈਗਾ। ਪਰ ਸਭ ਤੋਂ ਜ਼ਿਆਦਾ ਆਗਿਆ ਮੰਨਣ ਵਾਲਾ ਕੋਈ ਦਿਖਾਈ ਪਿਆ ਤਾਂ ਪਾਈ ਲੈਣਾ। ਮਹਾਰਾਜ ਨੇ ਕਿਹਾ ਲੈਣਿਆ, ਇਹ ਕਟੋਰਾ ਚਿੱਕੜ ਵਿੱਚ ਡਿੱਗ ਪਿਆ ਹੈ ਅਤੇ ਕੱਢ ਕੇ ਲਿਆ, ਸਣੇ ਰੇਸ਼ਮੀ ਬਸਤਰਾਂ ਦੇ। ਭਾਈ ਲਹਿਣਾ ਜੀ ਨੇ ਆਪ ਤਾਪ ਦੇਖੇ ਬਿਨਾਂ ਚਿੱਕੜ ਵਿੱਚ ਸਾਲ ਮਾਰ ਦਿੱਤੀ ਅਤੇ ਕੱਢ ਕੇ ਸਾਫ ਕਰਕੇ ਲਿਆ ਰੱਖਿਆ। ਮਹਾਰਾਜ ਇਹ ਕਟੋਰਾ ਆਪ ਜੀ ਦਾ, ਸਤਿਗੁਰੂ ਨੇ ਗੱਲ ਨਾ ਲਾਇਆ, ਲਹਿਣਿਆ ਇਸ ਕਟੋਰੇ ਦੀ ਗੱਲ ਵੱਖਰੀ ਹੈ, ਅਸੀਂ ਤਾਂ ਇਹੀ ਦੇਖਦੇ ਪਏ ਸਾਂ ਬਈ ਇਸ ਜੀਵ ਰੂਪੀ ਕਟੋਰੇ ਨੂੰ ਵਿਕਾਰਾਂ ਦੇ ਚਿੱਕੜ ਚੋਂ ਕੌਣ ਕੱਢ ਸਕਦਾ, ਕੱਢਦਾ ਤਾਂ ਗੁਰੂ ਹੀ ਹੈ। ਆਪਣੇ ਸਿੱਖ ਨੂੰ ਜਦ ਗੁਰੂ ਆਗਿਆ ਦਿੰਦਾ ਹੈ ਉਹ ਗੁਰੂ ਆਪਣਾ ਬਲ ਹੀ ਦਿੰਦਾ ਹੈ। ਦੁਨੀ ਚੰਦ ਆਗਿਆ ਮੰਨਣ ਵਿੱਚ ਅਸਫਲ ਰਹਿ ਗਏ, ਬਾਬਾ ਬਜਿੱਤਰ ਸਿੰਘ ਜੀ ਨੇ ਆਗਿਆ ਮੰਨ ਅਤੇ ਹਉਮੈ ਨਹੀਂ ਕੀਤੀ, ਆਖਦੇ ਨੇ ਗੁਰੂ ਨੇ ਆਪ ਕਲਾ ਵਰਤਾਈ ਹੈ। ਮਨ ਹੈ ਹੁਕਮ ਤਜੈ ਅਭਿਮਾਨ, ਅਭਿਮਾਨ ਨੂੰ ਪਾਸੇ ਕਰਨਾ ਅਤੇ ਗੁਰੂ ਦੀ ਆਗਿਆ ਦੇ ਸਨਮਾਨ ਨੂੰ ਅੱਗੇ ਰੱਖਣਾ।
ਪਰੇਸਿਓਂ ਰਾਤੀ ਰਲੀਆਂ ਮਨ,
ਐਸੀ ਜੀਵ ਇਸਤਰੀ ਐਸਾ ਗੁਰਸਿੱਖ ਆਪਣੇ ਪ੍ਰੀਤਮ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰੱਤਿਆ ਹੋਇਆ ਆਤਮਕ ਜੀਵਨ ਦੀਆਂ ਮੌਜਾਂ ਪ੍ਰਾਪਤ ਕਰਦਾ, ਆਨੰਦ ਪ੍ਰਾਪਤ ਕਰਦਾ ਹੈ।
ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ,
ਇਹ ਨਿਸ਼ਾਨੀ ਹੈ, ਇਹ ਲਕਸ਼ਣ ਹੈ।
ਮਨ ਤਨ ਅਰਪ ਤਜ ਲਾਜ ਲੋਕਾਨੀ,
ਲੋਕ ਜੋ ਮਰਜ਼ੀ ਆਖਣ ਭਾਈ ਲਹਿਣਾ ਜੀ ਨੇ ਪਰਵਾਹ ਨਹੀਂ ਕੀਤੀ, ਬਈ ਲੋਕੀ ਕੀ ਕਹਿਣਗੇ, ਲੋਕਾਂ ਦਾ ਕੰਮ ਹੈ ਕਹਿੰਦੇ ਰਹਿੰਦੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਰੱਬੀ ਸਿੰਘਾਸਣ ਦਾ ਤੀਸਰੇ ਥਾਂ ਵਾਰਸ ਹੋਣ ਦਾ ਸੁਭਾਗ ਪ੍ਰਾਪਤ ਹੋਇਆ, ਕੀ ਕਿਹਾ ਸੀ ਜੁਲਾਈ ਨੇ, ਬਈ ਇਹ ਤਾਂ ਨਿਥਾਵਾਂ ਹੈਗਾ ਥਾਂ ਕੋਈ, ਅਤੇ ਜੇ ਬਾਬਾ ਅਮਰਦਾਸ ਇਹ ਬੋਲ ਸੁਣ ਕੇ ਉੱਥੇ ਹੀ ਗਾਗਰ ਰੱਖ ਦਿੰਦੇ ਬਈ ਮੇਰੀ ਤਾਂ ਲਾਜ ਹੀ ਨਹੀਂ ਰਹੀ, ਮੈਨੂੰ ਨਿਥਾਵਾਂ ਲੋਕ ਸਮਝਣ ਲੱਗ ਪਏ ਨੇ, ਮੇਰਾ ਕਾਰੋਬਾਰ ਹੈ, ਪਰਿਵਾਰ ਹੈ, ਮੈਂ ਉੱਥੇ ਚਲਾ ਜਾਂਦਾ, ਮੈਂ ਕੀ ਲੈਣਾ ਇੱਥੇ ਜਿੱਥੇ ਮੇਰੀ ਲਾਜ ਵੀ ਨਹੀਂ ਰਹੀ, ਲੋਕ ਮੈਨੂੰ ਨਿਥਾਵਾਂ ਨਿਤਾਣਾ ਸਮਝਣ ਲੱਗ ਪਏ ਨੇ। ਅਤੇ ਅੱਜ ਬਾਬਾ ਅਮਰਦਾਸ ਜੀ ਦੇ ਸੀਸ 'ਤੇ, ਗੁਰੂ ਅਮਰਦਾਸ ਵਿੱਚ ਤਾਜ ਸੀਸ 'ਤੇ ਨਾ ਹੁੰਦਾ, ਗੁਰੂ ਅਮਰਦਾਸ ਜੀ ਦੇ ਰੂਪ 'ਚ ਬਿਰਾਜਮਾਨ ਨਾ ਹੁੰਦੇ, ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕੀਤੀ, ਗੁਰੂ ਚਰਨਾਂ 'ਤੇ ਸੀਸ ਰੱਖੀ ਰੱਖਿਆ ਹੈ। ਮਨ ਤਨ ਅਰਬ ਤਜ ਲਾਜ ਲੋਕਾਨੀ, ਲੋਕ ਲਾਜ ਦੀ ਪਰਵਾਹ ਨਾ ਕਰ। ਲੋਕ ਭਗਤਾਂ ਨੂੰ ਬਥੇਰਾ ਕੁਝ ਕਹਿੰਦੇ ਨੇ, ਕਬੀਰ ਜੀ ਦੇ ਬਚਨ ਤੇ ਤੁਸੀਂ ਆਪ ਰੋਜ਼ ਪੜ੍ਹਦੇ ਹੋ, ਲੋਕ ਕਹੇ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨ। ਲੋਕ ਲਾਜ ਦੀ ਪਰਵਾਹ ਕਰਨ ਦੀ ਲੋੜ ਨਹੀਂ, ਲੋਕ ਲਾਜ ਦੀ ਪਰਵਾਹ ਕਰਨ ਵਾਲੇ ਇੱਥੇ ਵੀ ਲਾਜ ਬਚਾਉਣ 'ਚ ਸਫਲ ਹੋ ਜਾਂਦੇ ਨੇ, ਪਰ ਗੁਰਸਿੱਖੀ ਦੀ ਗੁਰੂ ਮੇਹਰ ਦੀ ਅਸੀਸ ਪ੍ਰਾਪਤ ਕਰਨ ਵਾਲੇ ਲੋਕ ਪਰਲੋਕ ਉਹਨਾਂ ਦੀ ਲਾਜ ਰਹਿ ਜਾਂਦੀ। ਤਿੰਨ ਮੁੱਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਉ, ਹਰ ਦਰਗਾਹ ਪਹਿਨਾਈਆਂ ਹਰ ਆਪ ਗੱਲ ਲਾਈਆਂ। ਉਹਨਾਂ ਦੀ ਪਤ ਇੱਥੇ ਉੱਥੇ ਰਹਿੰਦੀ ਹੈ, ਚੱਲਿਆ ਪਤ ਸਿਉਂ ਜਨਮ ਸਵਾਰ, ਵਾਜਾ ਵਾਏ ਸੀ ਮਾਣਸ ਕਿਆ ਵਿਚਾਰਾ, ਤਿਉਂ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ, ਸਭ ਕੁਲ ਤਾਰ ਸੀ। ਇਹ ਉਹਨਾਂ ਦੀ ਝੋਲੀ 'ਚ ਪੈਂਦਾ ਹੈ।
ਰਹਾਉ ਸਖੀ ਸਹੇਲੀ ਕਉ ਸਮਝਾਵੈ,
ਗੁਰਮੁਖ ਸਖੀ ਜਿਹੜੀ ਪੁੱਗੀ ਹੋਈ ਆਤਮਾ, ਉਹ ਜਗਿਆਸੀ ਜਗਿਆਸੂ ਆਤਮਾ ਨੂੰ ਇਹ ਕਹਿ ਕੇ ਸਮਝਾਉਂਦੀ ਹੈ।
ਸੋਈ ਕਮਾਵੈ ਜੋ ਪ੍ਰਭ ਭਾਵੈ,
ਪ੍ਰਭੂ ਮਿਲਾਪ ਦੀ ਇਹ ਨਿਸ਼ਾਨੀ ਹੈ, ਜੋ ਪਰਮਾਤਮਾ ਨੇ ਗੁਰੂ ਨੇ ਕਹਿ ਦਿੱਤਾ ਬਸ ਉਹੀ ਕਮਾਉਣਾ, ਉਸ ਅਨੁਸਾਰ ਆਪਣਾ ਜੀਵਨ ਤੋਰ ਲੈਣਾ ਹੈ।
ਸਾ ਸੁਹਾਗਣ ਅੰਕ ਸਮਾਵੈ,
ਉਹ ਸੁਹਾਗਣ ਉਹ ਭਾਗਸ਼ਾਲੀ ਖੁਸ਼ਕਿਸਮਤ ਜੀਵ ਇਸਤਰੀ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਉਹਦੇ ਅੰਕ ਸਮਾ ਜਾਂਦੀ ਹੈ, ਉਹਦੇ ਚਰਨ ਕਮਲਾਂ 'ਚ ਲੀਨਤਾ ਪ੍ਰਾਪਤ ਹੁੰਦੀ, ਉਹ ਗਲ ਨਾਲ ਲਾ ਲੈਂਦਾ ਹੈ।
ਗਰਬ ਗਹਿਲੀ ਮਹਿਲ ਨਾ ਪਾਵੈ,
ਪਰ ਹੋਮੇ ਵਿੱਚ ਮਖਮੂਰ ਗਰਬ ਗਹਿਲੀ ਫਸੀ ਹੋਈ ਜਕੜੀ ਹੋਈ, ਇਹ ਮੁਰਾਤਬਾ ਹਾਸਲ ਕਰਨ ਤੋਂ ਵਾਂਝੀ ਰਹਿ ਜਾਂਦੀ। ਇਹ ਗੁਰੂ ਦਾ ਮਹੱਲ, ਗੁਰੂ ਦਾ ਹਿਰਦਾ, ਗੁਰੂ ਗਲ ਲੱਗਣਾ ਉਸਦੇ ਭਾਗਾਂ 'ਚ ਨਹੀਂ ਹੁੰਦਾ। ਇਹ ਸ਼ਬਦ ਬਾਰ ਬਾਰ ਮੂਰਖ ਦਾ ਭਾਵ ਵੀ ਹੈ, ਗਹਿਲ ਸਿੰਧੀ ਵਿੱਚ ਵੀ ਇਹ ਸ਼ਬਦ ਵਰਤਦੇ ਨੇ, ਮਹਾਰਾਜ ਨੇ ਬਾਣੀ ਜਗ੍ਹਾ ਜਗ੍ਹਾ ਵਰਤਿਆ ਹੈ। ਕਿਆ ਸੋਵਹਿ ਨਾਮ ਵਿਸਾਰ, ਗਾਫਲ ਗਹਿਲਿਆ ਕਿਤੀ ਇਤ ਦਰਿਆਏ ਵੰਜਨ ਵਹਿੰਦਿਆ। ਮਹਾਰਾਜ ਜੀ ਨੇ ਬੋਲ ਆਖੇ ਨੇ, ਬਾਬਾ ਫਰੀਦ ਜੀ ਦੇ ਬੋਲ ਵੀ ਆਪ ਪੜ੍ਹਦੇ ਹੋ ਕਿ ਗਹਿਲਾ ਰੂਹ ਨਾ ਜਾਣਈ ਸਿਰ ਪੀ ਮਿੱਟੀ ਖਾਏ। ਐਵੇਂ ਸੋਚਦਾ ਕਿਵੇਂ ਸਜਦਾ ਕਰਾਂ, ਪੱਗ ਕਿਤੇ ਮੈਲੀ ਨਾ ਹੋ ਜਾਏ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣਈ ਸਿਰ ਪੀ ਮਿੱਟੀ ਖਾਏ। ਮਹਾਰਾਜ ਨੇ ਇੱਥੇ ਸ਼ਬਦ ਬੜਾ ਪਾਵਨ ਵਰਤਿਆ ਹੈ, ਕਹਿੰਦੇ ਨੇ ਇਹ ਜਿਹੜੀ ਜੀਵ ਰੂਪੀ ਇਸਤਰੀ ਹੈ ਗਰਭ ਵਿੱਚ ਫਸੀ ਹੋਈ, ਹੋਮੇ ਵਿੱਚ ਫਸਿਆ ਹੋਇਆ, ਉਹ ਮੁਰਾਤਬੇ ਤੋਂ ਵਾਂਝਾ ਰਹਿ ਜਾਂਦਾ ਹੈ।
ਫਿਰ ਪਛਤਾਵੈ ਜਬ ਰੈਣ ਵਿਹਾਵੈ,
ਫਿਰ ਪਛਤਾਵੈ, ਸੱਚੇ ਦੇ ਥੱਲੇ ਔਂਕੜ ਹੈ, ਉਚਾਰਨ ਦਾ ਹਿੱਸਾ ਹੈ, ਫਿਰ ਪਛਤਾਉਂਦਾ ਹੈ ਜਦੋਂ ਜੀਵਨ ਰੂਪੀ ਰਾਤ ਲੰਘ ਜਾਂਦੀ, ਸਮਾਂ ਗੁਜ਼ਰ ਜਾਂਦਾ ਹੈ।
ਕਰਮਹੀਣ ਮਨਮੁਖ ਦੁੱਖ ਪਾਵੈ,
ਇਹ ਭਾਗਹੀਣ ਮਨਮੁਖਤਾਈ ਵਿੱਚ ਚੱਲਣ ਵਾਲਾ ਜਨਮ ਮਰਨ ਦਾ ਦੁੱਖ ਸਦਾ ਹੀ ਹੰਡਾਉਂਦਾ ਰਹਿੰਦਾ ਹੈ, ਵਿਛੋੜੇ ਦਾ ਦੁੱਖ ਬਣਿਆ ਰਹਿੰਦਾ ਹੈ।
ਬਿਨੋ ਕਰੀ ਜੇ ਜਾਣਾ ਦੂਰ,
ਫਿਰ ਮੈਂ ਤਾਂ ਪ੍ਰਾਰਥਨਾ ਕਰਾਂ ਜੇ ਕਦੀ ਦੂਰ ਜਾਣਿਆ, ਸਦਾ ਤੇ ਨੇੜੇ ਹੈ ਦੂਰ ਜਾਣਦਾ ਹੀ ਨਹੀਂ। ਹਾਂ ਹਾਂਜੀ,
ਪ੍ਰਭ ਅਬਿਨਾਸੀ ਰਹਿਆ ਭਰਪੂਰ।
ਉਹ ਸਦੀਵੀ ਰਹਿਣ ਵਾਲਾ, ਕਦੀ ਨਾਸ਼ ਨਾ ਹੋਣ ਵਾਲਾ, ਪ੍ਰਭੂ ਸੱਤਾ ਦਾ ਮਾਲਕ, ਸਭ ਜਗ੍ਹਾ ਭਰਪੂਰ ਦਿਖਾਈ ਪੈਂਦਾ ਹੈ ਤੇ ਨੇੜੇ ਹੈ, ਹਾਜ਼ਰ ਨਾਜ਼ਰ ਹੈ।
ਜਨ ਨਾਨਕ ਗਾਵੈ ਦੇਖ ਹਦੂਰ।
ਮਹਾਰਾਜ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ, ਕਹਿੰਦੇ ਨੇ ਅਸ ਜਨ ਨਾਨਕ ਗਾਵੈ ਸੇਵਕ ਨਾਨਕ। ਮੈਂ ਪ੍ਰਭੂ ਦਾ ਸੇਵਕ ਉਸਨੂੰ ਗਾ ਰਿਹਾ ਹਾਂ, ਉਸਦੀ ਵਡਿਆਈ ਬਿਆਨ ਕਰ ਰਿਹਾ ਹਾਂ, ਉਸਦੀ ਮਹਿਮਾ ਜਗਤ ਨਾਲ ਸਾਂਝੀ ਕਰ ਰਿਹਾ। ਉਸਨੂੰ ਹਜ਼ੂਰ ਜਾਣ ਕੇ, ਨੇੜੇ ਜਾਣ ਕੇ, ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਡੇ ਸਿਰ 'ਤੇ ਰੱਖ ਕੇ ਨਿਵਾਜਣ। ਕੱਲ੍ਹ ਨੂੰ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ, ਸਾਡਾ ਜਨਮ ਅਸਥਾਨ ਵੀ ਹੈ, ਸਾਡੀ ਜਨਮ ਤਾਰੀਖ ਵੀ ਹੈ। ਮੈਂ ਕਈ ਦਫ਼ਾ ਗੁਜ਼ਾਰਿਸ਼ ਕਰਦਾ ਹਾਂ ਬਈ ਖਾਲਸੇ ਦੀ ਜਨਮ ਤਾਰੀਖ 'ਤੇ ਹੈ, ਬਾਕੀ ਸਭ ਜਗਤ ਦੀ ਜਨਮ ਤਾਰੀਖ ਹੁੰਦੀ ਹੈ। ਮੌਤ ਦਾ ਦਿਨ ਵੀ ਨਿਸ਼ਚਿਤ ਹੁੰਦਾ, ਉਹ ਮੁੱਕ ਵੀ ਜਾਂਦਾ ਹੈ, ਪਰ ਖਾਲਸਾ ਅਕਾਲ ਪੁਰਖ ਕਾ ਨੂਰ ਹੈ, ਅਕਾਲ ਪੁਰਖ ਕੀ ਜੋਤ ਹੈ, ਅਕਾਲ ਪੁਰਖ ਕੀ ਫੌਜ ਹੈ। ਜਿਵੇਂ ਅਕਾਲ ਪੁਰਖ ਦੀ ਮੌਤ ਨਹੀਂ ਹੁੰਦੀ, ਖਾਲਸੇ ਦਾ ਜਨਮ ਦੇਣ ਤਾਂ ਹੈ ਪਰ ਰੂਹੇ ਜ਼ਮੀਨ 'ਤੇ, ਕਦੀ ਖਾਲਸੇ ਦਾ ਮਰਨ ਦਿਨ ਨਹੀਂ ਆਵੇਗਾ। ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ। ਜਿਨ੍ਹਾਂ ਨੇ ਹੁਣ ਤੱਕ ਵੀ ਖਾਲਸਾ ਬਣਨ ਦਾ ਸੁਭਾਗ ਪ੍ਰਾਪਤ ਨਹੀਂ ਕੀਤਾ, ਉਹ ਜ਼ਰੂਰ ਅੰਮ੍ਰਿਤ ਪਾਨ ਕਰਕੇ ਗੁਰੂ ਖਾਲਸਾ ਹੋਣ ਦਾ ਗੌਰਵ ਆਪਣੇ ਹਿਰਦੇ ਵਿੱਚ ਮਹਿਸੂਸ ਕਰਕੇ ਦੇਖੋ, ਆਨੰਦ ਬਰਸ ਪੈਂਦਾ ਹੈ। ਸਤਿਗੁਰੂ ਮਿਹਰਾਂ ਨਾਲ ਨਿਵਾਜ ਦੇਣ ਦਾ, ਸਾਰੇ ਹੀ ਪ੍ਰਬੰਧ ਦਾ, ਪ੍ਰਧਾਨ ਸਾਹਿਬ ਦਾ ਔਰ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਹਾਰਦਿਕ ਤੌਰ 'ਤੇ ਧੰਨਵਾਦੀ ਹੈ, ਜਿਨ੍ਹਾਂ ਨੇ ਬੇਸ਼ਕੀਮਤੀ ਸਮਾਂ ਦਾਸ ਦੀ ਝੋਲੀ 'ਚ ਪਾ ਕੇ ਨਿਵਾਜਿਆ ਹੈ। ਬਾਰੰਬਾਰ ਆਪ ਸਮੂਹ ਗੁਰੂ ਰੂਪ ਸੰਗਤਾਂ ਦਾ ਮਸ਼ਕੂਰ ਅਤੇ ਮਮਨੂਨ ਹਾਂ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਨਾਨਕ ਸਰੂਪ ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਭੁੱਲ ਚੁੱਕ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਖੁੱਲ੍ਹੇ ਦਿਲ ਨਾਲ ਪਾ ਦੇਣਾ। ਔਰ ਪੰਕਤੀਆਂ ਆਖਰੀ ਇੱਕ ਵਾਰੀ ਮਿਲ ਕੇ ਪੜ੍ਹੀਏ, ਫਿਰ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਉਣੀ ਅਤੇ ਅਰਦਾਸ ਵਿੱਚ ਸ਼ਾਮਿਲ ਹੋਣਾ ਜੀ। ਹਾਂਜੀ,
ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ
ਅਬਿਨਾਸੀ ਰਹਿਆ ਭਰਪੂਰ।
ਜਨ ਨਾਨਕ ਗਾਵੈ ਵੇ ਦੇਖ ਹਦੂਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।